ਸੱਜਣੋ ਤੇ ਮਿੱਤਰੋ ਅਸਲਾਮੋ ਅਲੈਕੁਮ। ਅਸੀਂ ਖੁਦਾਵੰਦ ਤਾਲਾ ਦੇ ਨਾਂ ਵਿੱਚ ਤੁਹਾਨੂੰ ਖੁਸ਼ ਆਮਦੀਦ ਕਹਿੰਦੇ ਹਾਂ, ਜਿਹੜਾ ਸਾਨੂੰ ਇਤਮਾਨ ਦਿੰਦਾ ਹੈ ਤੇ ਚਾਹੁੰਦਾ ਏ ਕਿ ਹਰ ਸ਼ਖਸ ਸੱਚਾਈ ਦੀ ਰਾਹ ਨੂੰ ਸਮਝੇ ਤੇ ਉਹਦੇ ਤੇ ਟੁਰੇ। ਜਿਹੜਾ ਉਹਦੇ ਵਿੱਚ ਕਾਇਮ ਰਹਿੰਦਾ ਹੈ ਉਹ ਇਸ ਤਰ੍ਹਾਂ ਉਸ ਤੋਂ ਹਮੇਸ਼ਾ ਲਈ ਹਕੀਕੀ ਇਤਮਾਨ ਪਾਉਂਦਾ ਹੈ। ਅਸੀਂ ਖੁਸ਼ ਹਾਂ ਕਿ ਤੁਹਾਡੇ ਸਾਹਮਣੇ ਅੱਜ ਅਸੀਂ ਪ੍ਰੋਗਰਾਮ ਸੱਚਾਈ ਦੀ ਰਾਹ ਪੇਸ਼ ਕਰਨ ਡੇ ਹਾਂ। ਅਸੀਂ ਇਸ ਪ੍ਰੋਗਰਾਮ ਨੂੰ ਸੱਚਾਈ ਦੀ ਰਾਹ ਇਸ ਲਈ ਕਹਿੰਦੇ ਹਾਂ ਕਿਉਂਕਿ ਇਸ ਵਿੱਚ ਅਸੀਂ ਅੰਬੀਆ ਇਕਰਾਮ ਦੇ ਸਹਾਇਫ ਦਾ ਮੁਤਾਲਿਆ ਕਰਨ ਦਾ ਮਨਸੂਬਾ ਬਣਾਇਆ ਹੈ। ਇਹ ਸਹਾਇਫ ਇਹ ਜ਼ਾਹਿਰ ਕਰਦੇ ਨੇ ਕਿ ਨਾਰਾਸਤ ਲੋਕ ਕਿਸ ਤਰ੍ਹਾਂ ਖੁਦਾ ਦੇ ਸਾਹਮਣੇ ਰਾਸਤਬਾਜ਼ ਠਹਿਰ ਸਕਦੇ ਨੇ। ਸਾਮਿਨ, ਆਪਣੇ ਪਿਛਲੇ ਪ੍ਰੋਗਰਾਮ ਵਿੱਚ ਅਸੀਂ ਸਬਕ ਨੰਬਰ 51 ਤੇ ਗੌਰ ਖੋਜ ਕਰਨ ਦੇ ਸਾਂ, ਜਿਸ ਦਾ ਉਨਵਾਨ ਸੀ ਜ਼ਬੂਰ, ਤੇ ਅਸੀਂ ਜ਼ਬੂਰ ਨੰਬਰ 22 ਤੇ ਧਿਆਨ ਗਿਆਨ ਕੀਤਾ ਸੀ ਤੇ ਅੱਜ ਅਸੀਂ ਇਸੇ ਸਬਕ ਤੇ ਮਜ਼ੀਦ ਗੌਰ ਖੋਜ ਕਰਾਂਗੇ। ਦਾਊਦ ਨਬੀ ਇਹਨਾਂ ਅਲਫਾਜ਼ਾਂ ਵਿੱਚ ਨਬੂਤ ਕਰਨ ਡਿਆ ਸੀ ਕਿ ਜਦੋਂ ਉਹ ਕਿਲ ਠੋਕ ਕੇ ਉਹਨੂੰ ਸਲੀਬ ਤੇ ਚੜ੍ਹਾਉਣਗੇ ਤੇ ਫਿਰ ਉਹਨੂੰ ਬੇਇੱਜ਼ਤ ਕਰਨਗੇ, ਉਹਦਾ ਮਜ਼ਹਕਾ ਉਡਾਉਣਗੇ ਤੇ ਮੂੰਹ ਚੜਾਉਣਗੇ, ਉਸ ਦੇ ਕੱਪੜੇ ਆਪਸ ਵਿੱਚ ਵੰਡ ਲੈਣਗੇ ਤੇ ਉਹਦੀ ਪੁਸ਼ਾਕ ਤੇ ਕੁਰਾ ਪਾਵਣਗੇ। ਦਾਊਦ ਦੇ ਲਿਖਣ ਦੇ ਠੀਕ 1000 ਸਾਲ ਬਾਅਦ ਬਿਲਕੁਲ ਇੰਜ ਹੀ ਹੋਇਆ ਜਿਵੇਂ ਉਹਨੇ ਲਿਖਿਆ ਸੀ। ਮਸੀਹ ਦੀ ਬਾਬਤ ਜ਼ਿਲ੍ਹੇ ਮੁਕੱਦਸ ਵਿੱਚ ਜੋ ਮਰਕੂਮ ਏ ਉਹ ਸੁਣੋ, ਖੁਦਾ ਦਾ ਕਲਾਮ ਫਰਮਾਉਂਦਾ ਹੈ ਜ਼ਿਲ੍ਹੇ ਮੁਕੱਦਸ ਪਾ ਮੁਤਾਬਿਕ ਮੁਕੱਦਸ ਮੱਤੀ, ਤੇ ਉਹਨਾਂ ਨੇ ਉਹਨੂੰ ਮਸਲੂਬ ਕੀਤਾ ਤੇ ਉਸਦੇ ਕੱਪੜੇ ਕੁਰਾ ਪਾ ਕੇ ਵੰਡ ਲਿੱਤੇ ਤੇ ਉੱਥੇ ਬਹਿ ਕੇ ਉਹਦੀ ਨਿਗਹਬਾਨੀ ਕਰਨ ਲੱਗੇ ਤੇ ਰਾਹ ਚੱਲਣ ਵਾਲੇ ਸਿਰ ਹਿਲਾ ਹਿਲਾ ਕੇ ਉਸਨੂੰ ਲਾਹਨ ਤਾਨ ਕਰਦੇ ਤੇ ਕਹਿੰਦੇ ਸਨ, ਇਹ ਮਕਦਸ ਦੇ ਢਾਣ ਵਾਲੇ ਤੇ 3 ਦਿਨ ਵਿੱਚ ਬਣਾਉਣ ਵਾਲੇ ਆਪਣੇ ਤਾਈਂ ਬਚਾ ਤੇ ਜੇ ਤੂੰ ਖੁਦਾ ਦਾ ਪੁੱਤਰ ਏ ਤੇ ਸਲੀਬ ਤੋਂ ਉੱਤਰ ਆ। ਇਹ ਹਵਾਲਾ ਤੁਸੀਂ ਮੁਕੱਦਸ ਮੱਤੀ ਦੀ ਇੰਜੀਲ ਤੇ ਬਾਬ ਨੰਬਰ 27 ਵਿੱਚ ਵੇਖ ਸਕਦੇ ਹੋ। ਦਾਊਦ ਨਬੀ ਦੀ ਨਬੂਅਤ ਦੀਆਂ ਗੱਲਾਂ ਲਿਖਦਿਆਂ ਹੋਇਆਂ ਤੇ ਇਹਦੇ ਮੁਤਲਿਕ ਉਹਨਾਂ ਦਾ ਪੂਰਾ ਹੋਣਾ ਇੰਜੀਲ ਮੁਕੱਦਸ ਵਿੱਚ ਸਪੁਰਦੇ ਕਲਮ ਕਰ ਦਿੱਤਾ ਗਿਆ ਏ। ਅੱਜ ਅਸੀਂ ਵੀ ਕਹਿੰਦੇ ਹਾਂ ਤੇ ਵੇਖਦੇ ਹਾਂ ਕਿ ਦਾਊਦ ਨੇ ਮਸੀਹ ਦੇ ਪਿਆਸੇ ਹੋਣ ਦੀ ਪੇਸ਼ਨਗੋਈ ਕੀਤੀ ਤੇ ਇਹ ਵੀ ਆਖਿਆ ਕਿ ਉਸਦਾ ਰੂਹ ਤੇ ਜਾਨ ਤੇ ਬਦਨ ਤਿੰਨੋਂ ਬੜੇ ਦਰਦਨਾਕ ਦੁੱਖ ਸਹਿਣਗੇ। ਇਸ ਲਈ ਪਹਿਲੀ ਆਇਤ ਵਿੱਚ ਮਸੀਹ ਚਿੱਲਾ ਚਿੱਲਾ ਕੇ ਕਹਿੰਦਾ ਏ, ਐ ਮੇਰੇ ਖੁਦਾ, ਐ ਮੇਰੇ ਖੁਦਾ, ਤੂੰ ਮੈਨੂੰ ਕਿਉਂ ਛੱਡ ਦਿੱਤਾ। ਜਦੋਂ ਅਸੀਂ ਇੰਜੀਲ ਮੁਕੱਦਸ ਦਾ ਮੁਤਾਲਿਆ ਕਰਨੇ ਹਾਂ ਤੇ ਸਾਨੂੰ ਪਤਾ ਚੱਲਦਾ ਕਿ ਜਿਵੇਂ ਦਾਊਦ ਨਬੀ ਨੇ ਜ਼ਬੂਰ ਦੀ ਕਿਤਾਬ ਵਿੱਚ ਨਬੂਅਤ ਕੀਤੀ ਸੀ, ਉਸਦੀ ਨਬੂਅਤ ਹਰਫ ਬਾ ਹਰਫ ਇਸੇ ਤਰ੍ਹਾਂ ਪੂਰੀ ਹੋਈ। ਮਸੀਹ ਨੇ ਸਲੀਬ ਤੇ ਪੁਕਾਰ ਕੇ ਕਿਉਂ ਆਖਿਆ ਕਿ ਐ ਮੇਰੇ ਖੁਦਾ, ਐ ਮੇਰੇ ਖੁਦਾ, ਤੂੰ ਮੈਨੂੰ ਕਿਉਂ ਛੱਡ ਦਿੱਤਾ। ਇਹ ਆਇਤ ਜ਼ਬੂਰ 22 ਤੇ ਉਹਦੀ 3 ਆਇਤ ਏ। ਕਿਉਂਕਿ ਖੁਦਾ ਪਾ ਕੇ ਤੇ ਉਹ ਗੁਨਾਹ ਨੂੰ ਵੇਖ ਨਹੀਂ ਸਕਦਾ। ਖੁਦਾ ਨੂੰ ਮਸੀਹ ਦੀ ਤਰਫੋਂ ਆਪਣਾ ਚਿਹਰਾ ਹਟਾਉਣਾ ਪਿਆ, ਜਿਸ ਦੇ ਹੱਥਾਂ ਤੇ ਪੈਰਾਂ ਵਿੱਚ ਕਿੱਲ ਠੋਕ ਕੇ ਉਹਨੂੰ ਸਲੀਬ ਦੇ ਦਿੱਤੀ ਗਈ ਤੇ ਉਹ ਖੁਦਾ ਤੋਂ ਜੁਦਾ ਹੋ ਗਿਆ। ਕਿਉਂਕਿ ਖੁਦਾ ਨੇ ਸਾਡੇ ਸਾਰੇ ਗੁਨਾਹਾਂ ਦੀ ਸਜ਼ਾ ਉਹਦੇ ਤੇ ਪਾ ਦਿੱਤੀ। ਇਸ ਸਬਬ ਤੋਂ ਖੁਦਾ ਦਾ ਕਲਾਮ ਫਰਮਾਉਂਦਾ, ਜਿਹੜਾ ਗੁਨਾਹ ਤੋਂ ਵਾਕਫ ਨਹੀਂ ਸੀ ਉਸੇ ਨੂੰ ਉਹਨੇ ਸਾਡੇ ਵਾਸਤੇ ਗੁਨਾਹ ਠਹਿਰਾਇਆ ਤਾਂ ਕਿ ਅਸੀਂ ਉਸ ਵਿੱਚ ਹੋ ਕੇ ਖੁਦਾ ਦੀ ਰਾਸਤਬਾਜ਼ੀ ਹੋ ਜਾਈਏ। ਦੂਜਾ ਕਰੰਥੀਓ ਬਾਬ 5 ਤੇ ਆਇਤ ਨੰਬਰ 21। ਖੁਦਾ ਦੀ ਤਾਰੀਫ ਹੋਵੇ। ਜ਼ਬੂਰਾਂ ਵਿੱਚ ਦਾਊਦ ਨਬੀ ਨੇ ਇੱਕ ਹੋਰ ਵੀ ਪੇਸ਼ਨਗੋਈ ਕੀਤੀ ਹੈ, ਬਹੁਤ ਹੀ ਚੰਗੀ ਖੁਸ਼ਖਬਰੀ। 16ਵੇਂ ਬਾਬ ਵਿੱਚ ਦਾਊਦ ਮਸੀਹ ਦੀ ਬਾਬਤ ਇੰਜ ਨਬੋਧ ਕਰਦਾ ਹੈ, ਕਿਉਂਕਿ ਤੂੰ ਨਾ ਮੇਰੀ ਜਾਨ ਨੂੰ ਪਤਾਲ ਵਿੱਚ ਰਹਿਣ ਦੇਵੇਂਗਾ, ਨਾ ਆਪਣੇ ਮਕਦਸ ਨੂੰ ਸੜਨ ਦੇਵੇਂਗਾ। ਤੂੰ ਮੈਨੂੰ ਜ਼ਿੰਦਗੀ ਦੀ ਰਾਹ ਵਿਖਾਏਗਾ, ਤੇਰੇ ਹਜ਼ੂਰ ਵਿੱਚ ਕਾਮਿਲ ਸ਼ਾਦਮਾਨੀ ਏ, ਤੇਰੇ ਸੱਜੇ ਹੱਥ ਵਿੱਚ ਦਾਇਮੀ ਖੁਸ਼ੀ ਏ। ਜ਼ਬੂਰ 16 ਆਇਤ 10 ਤੇ 11। ਇਸ ਤਰ੍ਹਾਂ ਦਾਊਦ ਨਬੀ ਨੇ ਨਬੂਅਤ ਕੀਤੀ ਕਿ ਖੁਦਾ ਨੇ ਮਸੀਹ ਨੂੰ ਕਬਰ ਵਿੱਚੋਂ ਚੁੱਕ ਲਿੱਤਾ ਹੈ ਤੇ ਉਹਦਾ ਕਬਰ ਵਿੱਚੋਂ ਉਹਨੂੰ ਉਠਾਉਣ ਦਾ ਮਨਸੂਬਾ ਬਣਾ ਰੱਖਿਆ, ਤਾਂ ਕਿ ਜੋ ਕੋਈ ਉਹਦੇ 'ਤੇ ਇਮਾਨ ਲਿਆਏ ਉਹ ਅਬਦ ਤੱਕ ਉਹਦੇ ਨਾਲ ਖੁਦਾ ਦੀ ਪਾਕ ਹਜ਼ੂਰੀ ਵਿੱਚ ਰਵੇ। ਬਸ ਇੰਜਿਲ ਮੁਕੱਦਸ ਵਾਜ਼ੇ ਤੌਰ 'ਤੇ ਕਹਿੰਦੀ ਏ ਕਿ ਮਸੀਹ ਕਿਤਾਬ ਮੁਕੱਦਸ ਦੇ ਮੁਤਾਬਿਕ ਸਾਡੇ ਗੁਨਾਹਾਂ ਵਾਸਤੇ ਮੋਇਆ ਅਤੇ ਦਫ਼ਨ ਹੋਇਆ ਅਤੇ ਤੀਜੇ ਦਿਨ ਕਿਤਾਬ ਮੁਕੱਦਸ ਦੇ ਮੁਤਾਬਿਕ ਜੀ ਉੱਠਿਆ। ਦਾਊਦ ਨਬੀ ਨੇ ਇਹ ਵੀ ਨਬੂਤ ਕੀਤੀ ਸੀ ਕਿ ਮੁਰਦਿਆਂ ਵਿੱਚੋਂ ਜੀ ਉੱਠਣ ਤੋਂ ਬਾਅਦ ਖੁਦਾ ਉਹਨੂੰ ਅਸਮਾਨ 'ਤੇ ਆਪਣੇ ਕੋਲ ਲੈ ਜਾਏਗਾ ਅਤੇ ਉਹਨੂੰ ਕਵੇਗਾ ਕਿ ਤੂੰ ਮੇਰੇ ਸੱਜੇ ਪਾਸੇ ਬਹਿ ਜਦੋਂ ਤੱਕ ਕਿ ਤੂੰ ਦੁਨੀਆਂ ਦਾ ਇਨਸਾਫ ਕਰਨ ਜ਼ਮੀਨ 'ਤੇ ਵਾਪਸ ਨਾ ਲੋਟੇ। ਇਹੀ ਗੱਲ ਦਾਊਦ ਨਬੀ ਨੇ ਜ਼ਬੂਰ 110 ਵਿੱਚ ਲਿਖੀ ਏ। ਉਹ ਕਹਿੰਦਾ ਏ, ਯਹੋਵਾ ਨੇ ਮੇਰੇ ਖੁਦਾਵੰਦ ਨੂੰ ਆਖਿਆ, ਤੂੰ ਮੇਰੇ ਸੱਜੇ ਹੱਥ ਬਹਿ ਜਦੋਂ ਤੱਕ ਕਿ ਮੈਂ ਤੇਰੇ ਦੁਸ਼ਮਣਾਂ ਨੂੰ ਤੇਰੇ ਪੈਰ ਦੀ ਚੌਕੀ ਨਾ ਕਰ ਦੇਵਾਂ। ਜ਼ਬੂਰ 110 ਅਤੇ ਉਹਦੀ ਪਹਿਲੀ ਆਇਤ। ਜ਼ਬੂਰ 22 ਦੇ ਆਖਿਰ ਵਿੱਚ ਦਾਊਦ ਨਬੀ ਲਿਖਦਾ ਹੈ, ਸਾਰੀ ਦੁਨੀਆ ਖੁਦਾ ਨੂੰ ਯਾਦ ਕਰੇਗੀ ਅਤੇ ਉਸ ਵੱਲ ਰਜੂ ਲਿਆਏਗੀ ਅਤੇ ਕੌਮਾਂ ਦੇ ਸਾਰੇ ਘਰਾਂ ਤੇਰੇ ਹਜ਼ੂਰ ਸਜਦਾ ਕਰਨਗੇ। ਇੱਕ ਨਸਲ ਉਸਦੀ ਬੰਦਗੀ ਕਰੇਗੀ। ਦੂਜੀ ਪੁਸ਼ਤ ਨੂੰ ਖੁਦਾਵੰਦ ਦੀ ਖੁਸ਼ਖਬਰੀ ਦਿੱਤੀ ਜਾਏਗੀ। ਉਹ ਆਵਣਗੇ ਅਤੇ ਉਸਦੀ ਸਦਾਕਤ ਨੂੰ ਇੱਕ ਕੌਮ 'ਤੇ ਜਿਹੜੀ ਪੈਦਾ ਹੋਵੇਗੀ ਇਹ ਕਹਿ ਕੇ ਜ਼ਾਹਿਰ ਕਰਨਗੇ ਕਿ ਉਹਨੇ ਇਹ ਕੰਮ ਕੀਤਾ ਏ। ਇਹ ਜ਼ਬੂਰ ਇਹਨਾਂ ਅਲਫਾਜ਼ਾਂ 'ਤੇ ਖਤਮ ਹੁੰਦਾ ਹੈ, ਉਹਨੇ ਇਹ ਕੰਮ ਕੀਤਾ ਏ। ਮਸੀਹ ਦੇ ਜ਼ਿੰਮੇ ਕੀ ਕੰਮ ਸੀ? ਉਹਨੇ ਸਾਰੇ ਗੁਨਾਹਗਾਰਾਂ ਦੀ ਖਾਤਰ ਆਪਣੀ ਜਾਨ ਨੂੰ ਕੁਰਬਾਨ ਕਰਨਾ ਸੀ। ਉਹਨੇ ਆਦਮ ਅਤੇ ਹਵਾ ਦੇ ਨਾਲ ਨਿਜਾਤ ਦਹਿੰਦੇ ਦੀ ਬਾਬਤ ਖੁਦਾ ਵਾਸਤੇ ਕੀਤੇ ਹੋਏ ਵਾਅਦੇ ਨੂੰ ਪੂਰਾ ਕਰਨਾ ਸੀ। ਉਹ ਨਿਜਾਤ ਦਹਿੰਦਾ ਆਏਗਾ ਅਤੇ ਉਹਨਾਂ ਨੂੰ, ਉਹਨਾਂ ਦੀ ਨਸਲ ਨੂੰ ਗੁਨਾਹ ਦੀ ਸਜ਼ਾ ਤੋਂ ਨਿਜਾਤ ਬਖਸ਼ੇਗਾ। ਮਸੀਹ ਨੂੰ ਆਖਰੀ ਕੁਰਬਾਨੀ ਦੀ ਹੈਸੀਅਤ ਤੋਂ ਕੁਰਬਾਨ ਹੋਣਾ ਸੀ। ਮਸੀਹ ਦੀ ਸਲੀਬੀ ਮੌਤ ਦੇ ਜ਼ਰੀਏ ਪਹਿਲੇ ਵਕਤਾਂ ਵਿੱਚ ਜਾਨਵਰਾਂ ਦੀ ਜਿਹੜੀ ਕੁਰਬਾਨੀਆਂ ਅਲਾਮਤੀ ਤੌਰ 'ਤੇ ਚੜ੍ਹਾਈਆਂ ਜਾਂਦੀਆਂ ਸਨ, ਇਹਨਾਂ ਨੂੰ ਪੂਰਾ ਕਰਨਾ ਸੀ ਅਤੇ ਆਇੰਦਾ ਜਾਨਵਰਾਂ ਦੀਆਂ ਕੁਰਬਾਨੀਆਂ ਨੂੰ ਰੋਕਣਾ ਸੀ। ਜਿਸ ਤਰ੍ਹਾਂ ਅਬਰਾਹਮ ਦੇ ਬੇਟੇ ਦੀ ਜਗ੍ਹਾ ਮਹਿੰਡਾ ਕੁਰਬਾਨ ਹੋਇਆ, ਇਸੇ ਤਰ੍ਹਾਂ ਸਾਰੇ ਗੁਨਾਹਗਾਰਾਂ ਵਾਸਤੇ ਮਸੀਹ ਨੂੰ ਇੱਕ ਹੀ ਵਾਰ ਹਮੇਸ਼ਾ ਵਾਸਤੇ ਕੁਰਬਾਨ ਹੋਣਾ ਸੀ ਤਾਂ ਕਿ ਉਹ ਆਖਰੀ ਅਤੇ ਕਾਮਲ ਕੁਰਬਾਨੀ ਠਹਿਰੇ। ਦੁਨੀਆਂ ਵਾਸਤੇ ਖੁਦਾ ਦੀ ਇਹੀ ਖੁਸ਼ਖਬਰੀ ਏ ਕਿ ਮਸੀਹ ਤੁਹਾਡੇ ਗੁਨਾਹਾਂ ਦੀ ਖਾਤਿਰ ਤੁਹਾਡੇ ਲਈ ਮਰਿਆ। ਉਹਦੇ 'ਤੇ ਈਮਾਨ ਲਿਆਓ ਅਤੇ ਤੁਸੀਂ ਖੁਦਾ ਦੀ ਅਦਾਲਤ ਤੋਂ ਬਚ ਜਾਓਗੇ। ਨਜਾਤ ਦੀ ਰਾਹ ਈਮਾਨ ਲਿਆਉਣ ਵਾਲਿਆਂ ਵਾਸਤੇ ਖੁੱਲ੍ਹ ਗਈ ਏ। ਇਸੇ ਵਜ੍ਹਾ ਤੋਂ ਜਾਨ ਦੇਵਣ ਤੋਂ ਪਹਿਲੇ ਮਸੀਹ ਨੇ ਪੁਕਾਰ ਕੇ ਆਖਿਆ, ਤਮਾਮ ਹੋਇਆ। ਉਹਨੇ ਇਹ ਕੰਮ ਕੀਤਾ ਏ ਅਤੇ ਖੁਦਾ ਨੇ ਉਹਨੂੰ ਤੀਜੇ ਦਿਹਾੜੇ ਮੁਰਦਿਆਂ ਵਿੱਚੋਂ ਜ਼ਿੰਦਾ ਕਰਕੇ ਉਸਦੀ ਕਾਮਲ ਕੁਰਬਾਨੀ ਦੀ ਮਨਜ਼ੂਰੀ ਸਾਬਤ ਕਰ ਦਿੱਤੀ। ਉਸਦਾ ਤਫਸੀਲੀ ਮੰਜ਼ਰ ਉਸ ਵੇਲੇ ਵੇਖੋਗੇ ਜਦੋਂ ਅਸੀਂ ਇੰਜੀਲ ਮੁਕੱਦਸ ਦਾ ਮੁਤਾਲਿਆ ਕਰਾਂਗੇ। ਹੁਣ ਸਾਨੂੰ ਇਹ ਯਾਦ ਰੱਖਣਾ ਚਾਹੀਦਾ ਕਿ ਯਿਸੂ ਮਸੀਹ ਦੀ ਪੈਦਾਇਸ਼ ਤੋਂ 1000 ਸਾਲ ਪਹਿਲੇ ਦਾਊਦ ਨਬੀ ਨੇ ਨਬੂਵਤ ਕੀਤੀ ਸੀ ਕਿ ਗੁਨਾਹਗਾਰ ਲੋਕ ਉਸ ਮਸੀਹ ਦੇ ਹੱਥੋਂ ਅਤੇ ਪੈਰਾਂ ਨੂੰ ਛੇਦਣਗੇ ਅਤੇ ਸਾਨੂੰ ਮਸੀਹ ਦੀ ਦਰਦਨਾਕ ਮੌਤ ਦੀ ਵਜ੍ਹਾ ਕਦੀ ਵੀ ਨਹੀਂ ਭੁੱਲਣੀ ਚਾਹੀਦੀ। ਉਹ ਤੁਹਾਡੇ ਲਈ ਅਤੇ ਮੇਰੇ ਲਈ ਬਲਕਿ ਦੁਨੀਆਂ ਦੇ ਕੁੱਲ ਗੁਨਾਹਗਾਰਾਂ ਵਾਸਤੇ ਮਰਿਆ ਤਾਂ ਕਿ ਜੋ ਕੋਈ ਉਹਦੇ 'ਤੇ ਈਮਾਨ ਲਿਆਏ ਹਲਾਕ ਨਾ ਹੋਵੇ ਬਲਕਿ ਹਮੇਸ਼ਾ ਦੀ ਜ਼ਿੰਦਗੀ ਪਾਵੇ। ਮਸੀਹ ਨੇ ਬਦਕਾਰਾਂ ਨੂੰ ਆਪਣੇ ਹੱਥ ਅਤੇ ਆਪਣੇ ਪੈਰ ਛੇਦਣ ਦਿੱਤੇ ਤਾਂ ਕਿ ਉਸਦੀ ਤਮੰਨਾ ਪੂਰੀ ਹੋਵੇ ਅਤੇ ਉਹ ਖੁਦਾ ਦੀ ਮਰਜ਼ੀ ਨੂੰ ਪੂਰਾ ਕਰੇ ਅਤੇ ਉਸਦੀ ਵਜ੍ਹਾ ਤੁਸੀਂ ਅਤੇ ਮੈਂ ਹੋ ਅਤੇ ਉਹ ਸਾਡੇ ਨਾਲ ਅਜ਼ੀਮ ਮੁਹੱਬਤ ਰੱਖਦਾ। ਯਿਸੂ ਮਸੀਹ ਦਾ ਫਰਮਾਨ ਇੰਜਿਲ ਮੁਕੱਦਸ ਵਿੱਚੋਂ ਸੁਣੋ, ਮੈਂ ਆਪਣੀ ਜਾਨ ਦੇਣਾ ਵਾਂ ਤਾਂ ਕਿ ਇਹਨੂੰ ਫਿਰ ਲੈ ਲਵਾਂ। ਕੋਈ ਇਹਨੂੰ ਮੇਰੇ ਕੋਲੋਂ ਖੋਂਦਾ ਨਹੀਂ ਏ ਬਲਕਿ ਮੈਂ ਆਪ ਹੀ ਦੇਣਾ ਵਾਂ। ਮੈਨੂੰ ਇਹਦੇ ਦੇਣ ਦਾ ਵੀ ਇਖਤਿਆਰ ਏ ਅਤੇ ਇਹਨੂੰ ਫਿਰ ਲੈ ਲੈਣ ਦਾ ਵੀ ਇਖਤਿਆਰ ਏ। ਇਹ ਹੁਕਮ ਮੇਰੇ ਅਸਮਾਨੀ ਬਾਪ ਤੋਂ ਮੈਨੂੰ ਮਿਲਿਆ ਏ। ਯੂਹੰਨਾ ਦੀ ਇੰਜੀਲ ਬਾਬ 10 ਅਤੇ ਆਇਤ ਨੰਬਰ 17 ਅਤੇ 18। ਅਜ਼ੀਜ਼ ਦੋਸਤੋ, ਕੀ ਤੁਸੀਂ ਖੁਦਾ ਦੀ ਤਾਰੀਫ ਕਰਦੇ ਹੋ ਅਤੇ ਉਹਦੇ ਸ਼ੁਕਰਗੁਜ਼ਾਰ ਹੋ ਕਿ ਉਹਨੇ ਸਾਨੂੰ ਸਾਰੇ ਗੁਨਾਹਗਾਰਾਂ ਦੀ ਖਾਤਰ ਨਜਾਤ ਵਾਸਤੇ ਮਸੀਹ ਨੂੰ ਭੇਜਿਆ? ਕਲਾਮ ਮੁਕੱਦਸ ਦਾ ਫਰਮਾਨ ਏ, ਕਿਉਂਕਿ ਮਸੀਹ ਵਿੱਚ ਤੁਹਾਡੇ ਵਾਸਤੇ ਦੁੱਖ ਉਠਾ ਕੇ ਤੁਹਾਨੂੰ ਇੱਕ ਨਮੂਨਾ ਦੇ ਦਿੱਤਾ ਗਿਆ ਏ ਤਾਂ ਕਿ ਉਹਦੇ ਨਕਸ਼ੇ ਕਦਮ 'ਤੇ ਚਲੋ। ਉਹ ਤੁਹਾਡੇ ਅਤੇ ਮੇਰੇ ਲਈ ਸਾਡੇ ਗੁਨਾਹਾਂ ਨੂੰ ਆਪਣੇ ਬਦਨ 'ਤੇ ਲਿੱਤੇ ਹੋਏ ਸਲੀਬ 'ਤੇ ਚੜ੍ਹ ਗਿਆ ਤਾਂ ਕਿ ਅਸੀਂ ਗੁਨਾਹਾਂ ਦੇ ਇਤਬਾਰ ਤੋਂ ਮਰ ਕੇ ਰਾਸਤਬਾਜ਼ੀ ਦੇ ਇਤਬਾਰ ਨਾਲ ਜੀਏ ਅਤੇ ਉਹਦੇ ਮਾਰ ਖਾਵਣ ਨਾਲ ਤੁਸਾਂ ਸ਼ਿਫਾ ਪਾਈ। ਉਹ ਸਾਡੇ ਗੁਨਾਹਾਂ ਵਾਸਤੇ ਹਵਾਲੇ ਕਰ ਦਿੱਤਾ ਗਿਆ ਅਤੇ ਸਾਨੂੰ ਰਾਸਤਬਾਜ਼ ਠਹਿਰਾਉਣ ਵਾਸਤੇ ਜੁਲਾਇਆ ਗਿਆ ਤਾਂ ਕਿ ਜੋ ਕੋਈ ਉਹਦੇ 'ਤੇ ਇਮਾਨ ਲਿਆਏ ਹਲਾਕ ਨਾ ਹੋਵੇ ਬਲਕਿ ਹਮੇਸ਼ਾ ਦੀ ਜ਼ਿੰਦਗੀ ਪਾਏ। ਪਹਿਲਾ ਪਤਰਸ ਬਾਬ 2 ਅਤੇ ਰੋਮੀਓ ਬਾਬ 4। ਅਸੀਂ ਅੱਜ ਜੋ ਕੁਝ ਸਿੱਖਿਆ ਖੁਦਾ ਉਹ ਸਭ ਤੁਹਾਡੇ ਜ਼ਿਹਨਾਂ ਵਿੱਚ ਵਾਜ਼ੇ ਕਰ ਦੇਵੇ। ਅੱਜ ਦਾ ਪ੍ਰੋਗਰਾਮ ਸੁਣਨ ਦਾ ਬਹੁਤ ਸ਼ੁਕਰੀਆ। ਖੁਦਾ ਨੇ ਚਾਹਿਆ ਅਤੇ ਅਗਲੇ ਪ੍ਰੋਗਰਾਮ ਵਿੱਚ ਅਸੀਂ ਨੱਬੀਆਂ ਦੀਆਂ ਕਿਤਾਬਾਂ ਦਾ ਮੁਤਾਲਿਆ ਜਾਰੀ ਰੱਖਦੇ ਹੋਇਆਂ ਦਾਊਦ ਦੇ ਬੇਟੇ ਸੁਲੇਮਾਨ ਦੀ ਕਹਾਣੀ ਸਿੱਖਾਂਗੇ। ਤੁਸਾਂ ਸਿੱਖਿਆ ਅਤੇ ਗੌਰ ਕੀਤਾ ਕਿ ਖੁਦਾ ਨੇ ਦਾਊਦ ਨਬੀ ਨਾਲ ਇਲਹਾਮ ਕਰਕੇ ਕੀ ਲਿਖਵਾਇਆ। ਖੁਦਾ ਤੁਹਾਨੂੰ ਬਰਕਤ ਦੇਵੇ। ਦਾਊਦ ਦੀ ਨਬੂਤ ਯਾਦ ਰੱਖੋ। ਜ਼ਬੂਰ 22 ਅਤੇ ਆਇਤ ਨੰਬਰ 16, ਉਹ ਮੇਰੇ ਹੱਥ ਅਤੇ ਮੇਰੇ ਪੈਰ ਛਿੱਦਦੇ ਨੇ। ਖਤੋ ਕਿਤਾਬਤ ਵਾਸਤੇ ਸਾਡੇ ਪਤਾ ਚਾਰ। ਜੇ ਤੁਸੀਂ ਸਾਨੂੰ ਖਤ ਲਿਖਣਾ ਚਾਹੁੰਦੇ ਹੋ ਤੇ ਖਤ ਲਿਖਣ ਵਾਸਤੇ ਸਾਡਾ ਪਤਾ ਹੈ ਪੀਓ ਬਾਕਸ ਨੰਬਰ 311 ਲਾਹੌਰ ਪਾਕਿਸਤਾਨ, ਯਾਨੀ ਪੀਓ ਬਾਕਸ ਨੰਬਰ 311 ਲਾਹੌਰ ਪਾਕਿਸਤਾਨ। ਇਸ ਤੋਂ ਇਲਾਵਾ ਜੇ ਤੁਸੀਂ ਸਾਨੂੰ ਫੋਨ ਕਰਨਾ ਚਾਹੁੰਦੇ ਹੋ ਤੇ ਫੋਨ ਕਰਨ ਵਾਸਤੇ ਸਾਡਾ ਮੋਬਾਈਲ ਨੰਬਰ ਹੈ 0341 3043110, ਯਾਨੀ 0341 3043110। ਇਸ ਤੋਂ ਇਲਾਵਾ ਸਾਡਾ ਈਮੇਲ ਆਈਡੀ ਹੈ listen.live77@gmail.com, ਯਾਨੀ listen.live77@gmail.com। ਤੇ ਹੁਣ ਆਪਣੇ ਮੇਜ਼ਬਾਨ ਫਰਾਨ ਪੱਟੀ ਨੂੰ ਇਜਾਜ਼ਤ ਦਵੋ। ਖੁਦਾ ਹਾਫਿਜ਼।